ਸਿਮਰਨ ਕਰਦਿਆਂ ਕਰਦਿਆਂ ਸਾਰੇ ਪਾਪ ਖਤਮ ਹੋ ਜਾਂਦੇ ਨੇ, ਜ਼ਿੰਦਗੀ ਐਸੀ ਪੁੰਨ ਆਤਮਾ ਬਣ ਜਾਂਦੀ ਹੈ। ਇਹ ਪਰਮੇਸ਼ੁਰ ਵਿੱਚ ਸਮਰੱਥ ਹੈ। ਇੱਕ ਪਹਾੜ ਦੀ ਚੋਟੀ 'ਤੇ ਬੈਠੇ ਹੋਏ ਮਹਾਤਮਾ ਜੋ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ, ਦੋ ਪ੍ਰਸ਼ਾਦੇ ਬਸ ਕਬੀਰ ਜੀ ਦੇ ਉਸ ਸਿਧਾਂਤ ਮੁਤਾਬਕ ਮੰਗ ਕੇ ਲੈ ਆਉਂਦੇ। ਕਬੀਰ ਭਲੀ ਮਧੂਕਰੀ ਨਾਨਾ ਵਿਧ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਵੱਡ ਰਾਜ। ਬਸ ਉਸ ਅਵਸਥਾ ਵਿੱਚ ਬੰਦਗੀ ਸਿਮਰਨ ਵਿੱਚ ਜੁੜੇ, ਦੋ ਪ੍ਰਸ਼ਾਦੇ ਛਕ ਲੈਂਦੇ, ਪਹਾੜ ਦੀ ਚੋਟੀ ਉੱਤੇ ਬੈਠੇ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ। ਅੱਜ ਕੀ ਦੇਖਿਆ ਨੇ, ਇੱਕ ਬੰਦਾ ਬੜੀ ਤੇਜ਼ੀ ਦੇ ਨਾਲ ਆਇਆ, ਉਸੇ ਪਹਾੜ ਦੀ ਚੋਟੀ 'ਤੇ ਪਹੁੰਚਿਆ ਅਤੇ ਅਗਾਂਹ ਵੱਧ ਕੇ ਲੱਗਾ ਛਾਲ ਮਾਰਨ, ਅਤੇ ਮਹਾਂਪੁਰਖਾਂ ਨੇ ਬੜੀ ਤੇਜ਼ੀ ਨਾਲ ਦੌੜ ਕੇ ਉਸ ਨੂੰ ਪਿੱਛੋਂ ਫੜ ਲਿਆ। ਕੀ ਲੱਗਾ ਕਰਨ? ਕਹਿਣ ਲੱਗਾ ਮੈਂ ਮਰਨ ਲੱਗਾ। ਪੁੱਛਿਆ ਕਿਉਂ ਮਰਨ ਲੱਗਾ? ਕਹਿਣ ਲੱਗਾ ਮੈਂ ਬਹੁਤ ਵੱਡਾ ਪਾਪੀ ਹਾਂ, ਅਤੇ ਹੁਣ ਪਾਪ ਕਰਦਿਆਂ ਕਰਦਿਆਂ ਹੁਣ ਮੇਰੀ ਅੰਦਰ ਦੀ ਆਤਮਕ ਅਵਸਥਾ ਵਿੱਚ ਮੈਨੂੰ ਹੁਣ ਜੀਣ ਦੀ ਰੱਤੀ ਭਰ ਵੀ ਅੰਦਰੋਂ ਆਵਾਜ਼ ਨਹੀਂ ਆ ਰਹੀ। ਅੰਦਰੋਂ ਮੈਨੂੰ ਹੁਣ ਖਿਆਲ ਉੱਠ ਰਿਹਾ ਕਿ ਮਨਾ ਮਾਰੀ ਜਾ ਦਿਓ, ਮੈਨੂੰ ਮਰ ਜਾਣ ਦਿਓ। ਅਤੇ ਮਹਾਂਪੁਰਖਾਂ ਨੇ ਬੜੇ ਕੀਮਤੀ ਬਚਨ ਆਖੇ। ਕਹਿਣ ਲੱਗੇ ਪਾਪੀ ਹੋ ਕੇ ਮਰੇਗਾ ਅਤੇ ਪਾਪ ਨਾਲ ਜਾਣਗੇ। ਬੰਦਗੀ ਕਰ, ਸਿਮਰਨ ਕਰ, ਪਾਪ ਖਤਮ ਕਰ ਲੈ ਅਤੇ ਜ਼ਿੰਦਗੀ ਆਨੰਦ ਦੀ ਜੀ। ਧਿਆਨ 'ਚ ਰੱਖ ਲਿਓ, ਬੜੀ ਵੱਡੀ ਗੱਲ ਹੈ। ਜੇ ਕੋਈ ਪਾਪੀ ਮਰ ਜਾਂਦਾ ਤਾਂ ਫਿਰ ਪਾਪ ਨਾਲ ਜਾਂਦੇ, ਅਤੇ ਜੇ ਕੋਈ ਪਾਪ ਮਾਰ ਲੈਂਦਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਵਿੱਚ ਇਹੀ ਗੱਲ ਸੀ। ਉਹਨਾਂ ਸੁਦਰਸ਼ਨ ਚੱਕਰ ਫੇਰ ਕੇ ਪਾਪੀ ਨੂੰ ਮਾਰਨ ਦਾ ਯਤਨ ਨਹੀਂ ਕੀਤਾ, ਉਹਨਾਂ ਸਤਨਾਮ ਦਾ ਚੱਕਰ ਫਿਰਾਇਆ ਅਤੇ ਸਾਰਿਆਂ ਦੇ ਪਾਪਾਂ ਨੂੰ ਖਤਮ ਕਰਨ ਦਾ ਉਹਨਾਂ ਨੇ ਯਤਨ ਕੀਤਾ। ਜਿੱਥੇ ਗਏ ਨੇ, ਧਿਆਨ 'ਚ ਰੱਖਿਓ, ਜਿਨ੍ਹਾਂ ਨੂੰ ਲੋਕ ਭੈੜਾ ਕਰਕੇ ਕਹਿੰਦੇ ਸੀ, ਚੋਰਾਂ ਦੇ ਨਗਰ ਵਿੱਚ ਗਏ ਨੇ, ਕਿਸੇ ਠੱਗਾਂ ਕੋਲ ਗਏ ਨੇ, ਕਿਸੇ ਕੜਾਹੇ ਵਿੱਚ ਤਲਣ ਵਾਲੇ ਕੋਲ ਗਏ ਨੇ, ਉਹਨਾਂ ਨੂੰ ਖਤਮ ਨਹੀਂ ਕੀਤਾ ਬਲਕਿ ਉਹਨਾਂ ਦੇ ਪਾਪ ਖਤਮ ਕੀਤੇ। ਬਸ ਐਸਾ ਹੀ ਵਧੀਆ ਸਿਧਾਂਤ ਹੈ ਕਿ ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਹਜ਼ੂਰ ਕਹਿੰਦੇ ਨੇ ਸਾਰੇ ਪਾਪ ਖਤਮ ਹੋ ਜਾਂਦੇ ਹਨ ਜੀ।
ਵੇਖਣ ਸੁਣਨ ਸੁਣਾਵਨੋ ਮਨ ਮਹਿ ਦ੍ਰਿੜੀਐ ਸਾਚ।
ਵੇਖਣ ਦੇਖਣ 'ਚ, ਸੁਣਨ ਕੰਨਾਂ ਵਿੱਚ, ਅਤੇ ਸੁਣਾਵਣੋ ਬੋਲਣ ਵਿੱਚ, ਅਤੇ ਮਨ ਅੰਦਰ ਸੱਚ ਨੂੰ ਐਨ ਪੱਕਾ ਕਰ ਲਈਏ। ਮਨ ਮੈਂ ਦ੍ਰਿੜੀਐ ਸਾਚ, ਜਿਨ੍ਹਾਂ ਦੇ ਮਨ ਵਿੱਚ ਸੱਚ ਪੱਕਾ ਹੋ ਜਾਂਦਾ, ਦ੍ਰਿੜ ਹੋ ਜਾਂਦਾ, ਮਜ਼ਬੂਤ ਹੋ ਜਾਂਦਾ, ਐਨ ਟਿਕ ਜਾਂਦਾ, ਫਿਰ ਮਨ ਵਿੱਚ ਸੱਚ ਵਸਿਆ ਹੋਵੇ ਅਤੇ ਅੱਖਾਂ ਵਿੱਚ ਵੀ ਸੱਚ ਨਿਕਲੇਗਾ, ਉਸ ਦੇ ਕੰਨਾਂ ਰਾਹੀਂ ਅੰਦਰਲੇ ਜਾਂਦੇ ਹੋਏ ਬੋਲਾਂ ਵਿੱਚ ਵੀ ਸੱਚ ਹੋਵੇਗਾ, ਉਸ ਦੇ ਮੁੱਖੋਂ ਨਿਕਲਦੇ ਹੋਏ ਬੋਲ ਵੀ ਉਹ ਸੱਚ ਵਾਲੇ ਹੋ ਜਾਣਗੇ। ਭਾਵ ਉਹਦੀ ਦੇਖਣੀ ਵਿੱਚ ਝੂਠ ਸੰਸਾਰ ਨਹੀਂ ਹੋਵੇਗਾ, ਸਤ ਪਰਮਾਤਮਾ ਨੂੰ ਦੇਖੇਗਾ। ਉਹਦੇ ਕੰਨਾਂ ਰਾਹੀਂ ਜਾਂਦੀਆਂ ਆਵਾਜ਼ਾਂ ਵਿੱਚ ਵੀ, ਭਾਵੇਂ ਉਹ ਸੰਸਾਰ ਦੀਆਂ ਆਵਾਜ਼ਾਂ ਕਿਉਂ ਨਾ ਹੋਣ। ਇੱਕ ਤਾਂ ਹੈ ਨਾ ਵੀ ਸੱਚ ਦੀ ਆਵਾਜ਼ ਕੰਨਾਂ ਵਿੱਚ ਪੈ ਰਹੀ, ਕੋਈ ਵਾਹਿਗੁਰੂ ਵਾਹਿਗੁਰੂ ਪੈ ਰਿਹਾ, ਕੋਈ ਗੁਰੂ ਕਾ ਸ਼ਬਦ ਕੀਰਤਨ ਰੂਪ ਵਿੱਚ ਪੈ ਰਿਹਾ, ਉਹ ਤਾਂ ਸਪਸ਼ਟ ਹੀ ਸੱਚ ਕੰਨਾਂ ਰਾਹੀਂ ਅੰਦਰ ਜਾ ਰਿਹਾ। ਇੱਕ ਹੈ ਵੀ ਜਾਨਵਰ ਪਏ ਬੋਲਦੇ ਨੇ ਪਰ ਅੰਦਰ ਸੱਚ ਵਸਿਆ, ਅਤੇ ਜਾਨਵਰਾਂ ਦੀਆਂ ਆਵਾਜ਼ਾਂ ਵੀ ਸੱਚ ਵਿੱਚ ਬਦਲ ਕੇ ਇਹ ਨਜ਼ਰ ਆਉਂਦੀਆਂ ਨੇ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹ ਵੀ ਤੇਰਾ ਨਾਮ ਹੀ ਪਏ ਜਪਦੇ ਨੇ। ਕੱਕਰ ਚੁਗਨ ਥਲ ਵਸਨ, ਰੱਬ ਨਾ ਛੋਡਣ ਪਾਸ, ਫਰੀਦਾ ਹੋਂ ਬਲਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ। ਇੱਥੇ ਫਰੀਦ ਜੀ ਨੂੰ ਹੀ ਉਹਨਾਂ ਪੰਛੀਆਂ ਵਿੱਚ ਜਿਹੜੇ ਕਿ ਜੰਗਲ ਵਿੱਚ ਰਹਿ ਕੇ ਚੁਗਦੇ ਨੇ ਬੋਲਦੇ ਨੇ, ਪਰ ਕਹਿੰਦੇ ਮੈਂ ਇਹਨਾਂ ਤੋਂ ਸਦਕੇ ਸਦਕੇ ਜਾਵਾਂ, ਰੱਬ ਨਾਲ ਜੁੜੇ ਹੋਏ ਨੇ। ਉਹ ਮੇਰਾ ਖਿਆਲ ਹੈ ਵੀ ਬੰਦੇ ਨੂੰ ਤਾਂ ਬੰਦਾ ਵੀ ਰੱਬ ਨਾਲ ਜੁੜਿਆ ਨਹੀਂ ਦਿਸਦਾ, ਪਰ ਕੋਈ ਫਰੀਦ ਜੀ ਜੈਸੇ ਜਿਨ੍ਹਾਂ ਨੂੰ ਪੰਛੀ ਵੀ ਰੱਬ ਨਾਲ ਜੁੜੇ ਹੋਏ ਦਿਸਦੇ ਨੇ, ਕਿਉਂਕਿ ਅੰਦਰ ਇਤਨਾ ਸੱਚ ਪੱਕਾ ਹੋ ਗਿਆ, ਇਤਨਾ ਸੱਚ ਪੱਕਾ ਹੋ ਗਿਆ ਕਿ ਜਿਵੇਂ ਛੋਟੇ ਜਿਹੇ ਅਸੀਂ ਇੱਕ ਬੱਚੇ ਦੀ ਗਾਥਾ ਪੜ੍ਹਦੇ ਹਾਂ, ਨਾਮ ਹੈ ਉਸਦਾ ਪ੍ਰਹਿਲਾਦ, ਅਤੇ ਉਸਨੂੰ ਸੱਚ ਪੱਕਾ ਹੋਇਆ ਹੋਇਆ, ਬੜਾ ਯਤਨ ਕੀਤਾ ਕਿ ਸੱਚ ਭੁੱਲ ਜਾਏ, ਵਿਚੋਲਗੀ ਕਰਨ ਵਾਲੇ ਵੀ ਇਹ ਕਹਿਣ ਲੱਗੇ ਨੇ ਤੂੰ ਰਾਮ ਕਹਿਣ ਕੀ ਛੋੜ ਬਾਣ, ਬਾਣ ਦੇ ਅਰਥ ਨੇ ਆਦਤ, ਆਦਤ ਪੈ ਜਾਏ ਚੋਰੀ ਦੀ, ਚੋਰੀ ਚੋਰ ਨਾ ਪੱਲਰਾਂ ਦੁੱਖ ਸਹਿਣ ਗਰੱਠੇ ਨਹੀਂ ਛੱਡਦੇ, ਜਿਨ੍ਹਾਂ ਨੂੰ ਸੰਸਾਰ ਦੇ ਕਿਸੇ ਔਗਣ ਦੀ ਝੂਠ ਦੀ ਆਦਤ ਪੈ ਜਾਂਦੀ ਹੈ, ਉਹ ਆਪਣੇ ਔਗਣ ਝੂਠ ਜਿਹੜੇ ਕਿ ਬੁਰੇ ਜ਼ਿੰਦਗੀ ਦੇ ਵਿਅਸਨ ਨੇ ਉਹ ਨਹੀਂ ਛੱਡਦੇ, ਅਤੇ ਜਿਨ੍ਹਾਂ ਅੰਦਰ ਸੱਚ ਟਿਕ ਜਾਏ ਉਹ ਸੱਚ ਨੂੰ ਕਿੱਥੋਂ ਛੱਡਦੇ ਨੇ। ਅਤੇ ਆਖਿਆ ਸੀ ਨਾ ਤੂੰ ਰਾਮ ਕਹਿਣ ਕੀ ਛੋੜ ਬਾਣ, ਤੁਝ ਤੁਰਤ ਛਡਾਊਂ ਮੇਰੋ ਕਹਿਓ ਮਾਣ, ਛਡਾਊਂ ਛਡਾਊਂ ਮਤਲਬ ਵਿਚੋਲਗੀ ਕਰਕੇ ਮੈਂ ਤੈਨੂੰ ਹਰਨਾਕਸ਼ ਤੋਂ ਬਚਾਵਾਂਗਾ, ਤੂੰ ਕਹਿ ਦੇ ਮੁੱਖੋਂ ਜਲੇ ਹਰਨਾਕਸ਼ ਥਲੇ ਹਰਨਾਕਸ਼, ਕਰ ਦੇ ਬੰਦ ਰਾਮ ਕਹਿਣਾ ਮੁੱਖੋਂ। ਪਰ ਕਹਿਣ ਲੱਗਾ ਇੱਕ ਰਾਮ ਨਾ ਛੋਡੋ ਗੁਰੈ ਗਾਰ, ਮੋਕੋ ਘਾਲ ਜਾਰ ਭਾਵੇਂ ਮਾਰ ਡਾਰ, ਵੱਢ ਸੁੱਟ ਮਾਰ ਦੇ ਸਾੜ ਦੇ ਅੱਗ ਵਿੱਚ ਪਾ ਕੇ, ਪਰ ਮੈਂ ਰਾਮ ਨਹੀਂ ਕਹਿਣਾ ਮੁੱਖੋਂ ਛੱਡ ਸਕਦਾ। ਇਹ ਹੈ ਮਨ ਮੈਂ ਦ੍ਰਿੜੀਐ ਸਾਚ, ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਉਹ ਪੂਰਨ ਪਰਿਪੂਰਨ ਹਰ ਥਾਂ ਉੱਤੇ ਰਮਿਆ ਹੋਇਆ ਸਭ ਦੇ ਵਿੱਚ ਹੈ। ਹਜ਼ੂਰ ਕਹਿੰਦੇ ਨੇ ਤੂੰ ਵੀ ਉਸ ਪਰਮਾਤਮਾ ਦੇ ਰੰਗ ਵਿੱਚ, ਉਸ ਦੇ ਪ੍ਰੇਮ ਵਿੱਚ ਰਚ ਮਿਚ ਜਾ, ਇੱਕ ਮਿਕ ਹੋ ਜਾ, ਤੇਰੇ ਅੰਦਰ ਵੀ ਪਰਮਾਤਮਾ ਵੱਸ ਜਾਏ। ਸਮਝਣਾ ਜ਼ਰਾ, ਪੂਰ ਰਹੋ ਸਰਬੱਤਰ ਮੈਂ, ਸਰਬੱਤਰ ਵਿੱਚ ਪਰਿਪੂਰਨ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਉਹ ਸਾਰਿਆਂ ਵਿੱਚ ਹੈ ਅਤੇ ਮੇਰੇ ਵਿੱਚ ਵੀ ਹੈ, ਅਤੇ ਫਿਰ ਮੈਂ ਉਸ ਪਰਮਾਤਮਾ ਨਾਲ ਹੋਰ ਵੱਖਰੇ ਤੌਰ 'ਤੇ ਜੁੜਨ ਵਾਸਤੇ ਕੀ ਕਰਾਂ? ਮੇਰੇ ਅੰਦਰ ਤਾਂ ਹੈ ਹੀ ਕੋਈ, ਇਹ ਤਾਂ ਹੈ ਨਹੀਂ ਕਿ ਮੈਂ ਜਪਾਂਗਾ ਤਾਂ ਮੇਰੇ ਅੰਦਰ ਆਏਗਾ। ਹੁਣ ਫਰਕ ਕੀ ਹੈ? ਸਾਰੀਆਂ ਲੱਕੜਾਂ ਵਿੱਚ ਅੱਗ ਤਾਂ ਹੈ, ਪਰ ਕਿਹਾ ਜਾਂਦਾ ਵੀ ਇਸ ਲੱਕੜ ਨੂੰ ਬਾਲ, ਅੱਗ ਬਲਦੀ ਹੋਈ ਬਾਹਰੋਂ ਲੈ ਕੇ ਇਸ ਦੇ ਨਾਲ ਲਗਾ, ਬਾਹਰੋਂ ਥੋੜ੍ਹੀ ਜਿਹੀ ਅੱਗ ਲਾਉਣੀ ਪੈਂਦੀ, ਬਾਕੀ ਸਾਰੀ ਦੀ ਸਾਰੀ ਲੱਕੜ ਫਿਰ ਆਪਣੇ ਆਪ ਹੀ ਉਹ ਪ੍ਰਗਟ ਅੰਦਰੋਂ ਕਰ ਲੈਂਦੀ। ਜਦੋਂ ਉਸ ਪਰਮਾਤਮਾ ਦੀ ਵਿਆਪਕਤਾ ਨੂੰ ਜਾਣ ਕੇ ਕਿ ਸਾਰਿਆਂ ਦੇ ਵਿੱਚ ਹੈ, ਅਤੇ ਜਾਗੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਬੋਲ, ਉਹ ਬਾਹਰੋਂ ਇੱਕ ਬਲਦੀ ਹੋਈ ਅੱਗ ਨੂੰ ਲੈ ਕੇ ਵਰਤਣ ਦੀ ਗੱਲ ਹੈ, ਗੁਰੂ ਕੇ ਸ਼ਬਦ ਨਾਲ ਜੁੜ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਉਸ ਹਿਰਦੇ ਵਿੱਚ ਬੈਠੇ ਸਮਾਨ ਰੂਪ ਪਰਮਾਤਮਾ ਨੂੰ ਫਿਰ ਵਿਸ਼ੇਸ਼ ਰੂਪ ਵਿੱਚ ਪ੍ਰਗਟ ਕਰਨ ਦੀ ਗਾਥਾ ਆਰੰਭ ਹੋ ਜਾਂਦੀ ਹੈ। ਧਰਤੀ 'ਚ ਪਾਣੀ ਸਾਰੇ ਹੈ, ਪਰ ਜਿੱਥੇ ਨਲਕਾ ਲੱਗ ਜਾਂਦਾ, ਜਿੱਥੇ ਖੂਹ ਲੱਗ ਜਾਂਦਾ, ਉੱਥੋਂ ਪਾਣੀ ਕੱਢਣ ਦੀ ਵਿਸ਼ੇਸ਼ ਗਾਥਾ ਬਣ ਜਾਂਦੀ, ਲੋਕ ਸਾਰੇ ਉੱਥੇ ਆ ਕੇ ਹੀ ਪਾਣੀ ਦੀ ਵਰਤੋਂ ਕਰ ਸਕਦੇ ਨੇ। ਇਸੇ ਤਰ੍ਹਾਂ ਉਹ ਪਰਮਾਤਮਾ ਭਾਵੇਂ ਸਾਰਿਆਂ ਵਿੱਚ ਹੈ, ਪਰ ਹਜ਼ੂਰ ਕਹਿੰਦੇ ਨੇ ਤੂੰ ਆਪਣੀ ਸੁਰਤ ਵਿੱਚ ਪਿਆਰ ਪਾ ਅਤੇ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾ।
ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ, ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ।
ਉਸ ਹਰੀ ਪਰਮਾਤਮਾ ਇੱਕ ਨੂੰ ਨਿਰੰਜਨ ਨੂੰ ਗਾਈਏ, ਹਜ਼ੂਰ ਨੇ ਇੱਥੇ ਉਸ ਪਰਮਾਤਮਾ ਦੇ ਤਿੰਨ ਵਿਸ਼ੇਸ਼ਣ ਵਰਤੇ ਨੇ, ਹਰੀ ਇੱਕ ਅਤੇ ਨਿਰੰਜਨ, ਧਿਆਨ 'ਚ ਰੱਖ ਲਿਓ। ਉਹ ਪਰਮਾਤਮਾ ਇੱਕ ਹੈ ਅਤੇ ਨਿਰੰਜਨ ਕਹੀਏ ਇਸ ਅੰਜਨ ਰੂਪ ਮਾਇਆ ਰੂਪ ਕਾਲਖ ਰੂਪ ਸਾਰੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਕਾਲਖ ਤੋਂ ਮਾਇਆ ਤੋਂ ਸੰਸਾਰ ਤੋਂ ਰਹਿਤ ਹੈ। ਨਿਰਅੰਜਨ, ਨਿਰਅੰਜਨ ਅੰਜਨ ਤੋਂ ਰਹਿਤ, ਭਾਵ ਮਾਇਆ ਤੋਂ ਰਹਿਤ, ਭਾਵ ਜਿਹੜੇ ਸਰੀਰ ਵਿੱਚ ਵੀ ਬੈਠਾ ਹੈ ਉਸ ਸਰੀਰ ਦਾ ਜਨਮ ਲੈਣਾ, ਉਸ ਦਾ ਵਧਣਾ, ਉਸ ਦਾ ਮਰ ਜਾਣਾ ਤਾਂ ਸੁਭਾਵਕ ਹੈ, ਪਰ ਪਰਮਾਤਮਾ ਅੰਦਰ ਰਹਿ ਕੇ ਨਾ ਜਨਮ ਲੈਂਦਾ ਨਾ ਵੱਧਦਾ ਅਤੇ ਨਾ ਉਸਦੀ ਮੌਤ ਹੁੰਦੀ। ਪਰਮਾਤਮਾ ਪਾਪੀਆਂ ਅੰਦਰ ਵੀ ਹੈ ਜਿਹੜੇ ਪੂਰੇ ਦੇ ਪੂਰੇ ਕਾਲੇ ਦਿਲ ਵਾਲੇ, ਪਰ ਉਹਨਾਂ ਅੰਦਰ ਰਹਿਣ ਦੇ ਬਾਵਜੂਦ ਵੀ ਪਰਮਾਤਮਾ ਪਾਪੀ ਨਹੀਂ ਹੁੰਦਾ। ਜਿਉਂ ਸੂਰਜ ਕਿਰਨ ਰਵਿਆ ਸਭ ਜੋਤ, ਤਿਉਂ ਸਵਾਮੀ ਘੱਟ ਘੱਟ ਓਤ ਪੋਤ। ਜਿਵੇਂ ਆਕਾਸ਼ ਦੀ ਕਿਰਨ ਸੂਰਜ ਦੀ ਧਰਤੀ ਉੱਤੇ ਪੈਂਦੀ ਅਤੇ ਸਾਰੀਆਂ ਗੰਦੀਆਂ ਮੰਦੀਆਂ ਥਾਵਾਂ 'ਤੇ ਗੰਦਿਆਂ ਨਾਲਿਆਂ 'ਚ ਵੀ ਪੈਂਦੀ, ਪਰ ਉਸ ਦੇ ਬਾਵਜੂਦ ਜਦੋਂ ਸੂਰਜ ਅਸਤ ਹੁੰਦਾ ਸਾਰੀਆਂ ਕਿਰਨਾਂ ਸੂਰਜ ਵਿੱਚ ਸਮੇਟੀਆਂ ਜਾਂਦੀਆਂ, ਉਹ ਸੂਰਜ ਕਦੀ ਗੰਦਾ ਨਹੀਂ ਕਰਦੀਆਂ ਕਿਰਨ, ਕਿ ਕੁਨੈਕਸ਼ਨ ਜੁੜਿਆ ਪਿੱਛੋਂ ਸੂਰਜ ਨਾਲ ਅਤੇ ਸੂਰਜ ਗੰਦਾ ਹੋ ਜਾਏ, ਕਿਰਨ ਗੰਦੀ ਹੋ ਜਾਏ। ਜਿਵੇਂ ਸੂਰਜ ਦੀ ਕਿਰਨ ਸਾਰਿਆਂ 'ਤੇ ਪੈ ਕੇ ਵੀ ਉਹ ਬਿਲਕੁਲ ਸ਼ੁੱਧ ਰਹਿੰਦੀ। ਹਜ਼ੂਰ ਕਹਿੰਦੇ ਪਰਮਾਤਮਾ ਸਾਰਿਆਂ ਜੀਵਾਂ 'ਤੇ, ਪਾਪੀਆਂ 'ਤੇ, ਡਾਕੂਆਂ 'ਤੇ, ਚੋਰਾਂ 'ਤੇ ਆਪਣੀ ਸ਼ਕਤੀ, ਆਪਣੀ ਜੋਤ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਸਭ ਤੋਂ ਨਿਰਲੇਪ ਰਹਿੰਦਾ। ਇਸ ਕਰਕੇ ਉਹਨੂੰ ਕਹਿੰਦੇ ਨਿਰੰਜਨ। ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ, ਜੋ ਸਾਰਿਆਂ ਅੰਦਰ ਹੈ ਉਸ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੀਏ ਜੀ।
ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ।
ਉਹ ਇਤਨਾ ਸ਼ਕਤੀਮਾਨ ਹੈ ਕਿ ਸਾਰੇ ਸੰਸਾਰ ਦਾ ਕਰਤਾ ਆਪ ਤੇ ਸਾਰੇ ਸੰਸਾਰ ਦੇ ਜੀਵਾਂ ਨੂੰ ਕਰਵਾਉਣ ਵਾਲੀ ਸ਼ਕਤੀ ਦੇਣ ਵਾਲਾ ਵੀ ਆਪ। ਤੇ ਜੋ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਜੋ ਉਹ ਕਰਦਾ ਹੈ ਉਹੀ ਅੱਗੋਂ ਸਾਰੇ ਸੰਸਾਰ ਵਿੱਚ ਉਸਦਾ ਕੀਤਾ ਹੋਇਆ ਹੀ ਹੁੰਦਾ ਹੈ ਜੀ।
ਖਿਨ ਮੈਂ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ।
ਦੁਨੀਆਂ ਵਿੱਚ ਕਿਸੇ ਨੇ ਕੋਈ ਚੀਜ਼ ਬਣਾਉਣੀ ਹੋਵੇ ਨਾ, ਤੇ ਕਈ ਵਾਰੀ ਜਿਹੋ ਜਿਹੀ ਵਸਤੂ ਬਣਾਉਣੀ ਉਹਨਾਂ ਕੁ ਸਮਾਂ ਲੱਗ ਜਾਂਦਾ। ਮਕਾਨ ਬਣਾਉਣਾ ਹੋਵੇ ਕੋਈ 4-6 ਮਹੀਨੇ ਸਾਲ ਲੱਗ ਜਾਂਦਾ। ਕਿਸੇ ਗੱਡੀ ਨੂੰ ਤਿਆਰ ਕਰਨਾ ਹੋਵੇ ਉਸ ਨੂੰ ਬਣਾਉਣ ਵਿੱਚ ਕੋਈ ਟਾਈਮ ਚਾਹੀਦਾ, ਅਤੇ ਫਿਰ ਬਣੇ ਹੋਏ ਮਕਾਨ ਨੂੰ ਢਾਉਣਾ ਹੋਵੇ ਤਾਂ ਢਾਉਣ ਵਿੱਚ ਵੀ ਕੋਈ ਟਾਈਮ ਲੱਗ ਜਾਂਦਾ। ਚੀਜ਼ ਦੇ ਬਣਾਉਣ ਵਿੱਚ ਵੀ ਟਾਈਮ, ਉਸ ਨੂੰ ਖਤਮ ਕਰਨ ਵਿੱਚ ਵੀ ਟਾਈਮ ਅਕਸਰ ਲੱਗ ਹੀ ਜਾਂਦਾ। ਭਾਵੇਂ ਬਣਾਉਣ ਵਿੱਚ ਜ਼ਿਆਦਾ ਲੱਗੇ ਅਤੇ ਢਾਉਣ ਵਿੱਚ ਥੋੜ੍ਹਾ ਲੱਗੇ, ਪਰ ਲੱਗਦਾ ਹੈ। ਪਰ ਸਤਿਗੁਰੂ ਕਹਿੰਦੇ ਪਰਮਾਤਮਾ ਐਡਾ ਸ਼ਕਤੀਮਾਨ ਹੈ ਕਿ ਸਾਰੇ ਸੰਸਾਰ ਨੂੰ ਜੇ ਬਣਾਉਂਦਾ ਹੈ ਤਾਂ ਤਦ ਵੀ ਦੇਰ ਨਹੀਂ ਲੰਘਾਉਂਦਾ, ਅਤੇ ਜੇ ਢਾਣ ਲੱਗਦਾ ਹੈ, ਪਰਲਾ ਲਿਆਉਂਦਾ, ਤੇ ਤਦ ਵੀ ਪਤਾ ਨਹੀਂ ਲੱਗਦਾ। ਖਿਨਮੈ ਥਾਪ ਉਹ ਥਾਪ ਦਾ, ਥਾਪ ਦੇ ਅਰਥ ਨੇ ਅਸਥਾਪਨ ਕਰਨਾ, ਟਿਕਾਣਾ ਬਣਾਉਣਾ, ਅਤੇ ਉਥਾਪਦਾ ਦੇ ਅਰਥ ਨੇ ਮਿਟਾਉਣਾ। ਸੰਸਾਰ ਨੂੰ ਚੂੰਕਿ ਅਸੀਂ ਪੜ੍ਹਦੇ ਹਾਂ ਹਰਨ ਭਰਨ ਜਾਂ ਕਾ ਨੇਤਰ ਫੋਰ, ਨੇਤਰ ਅੱਧਾ ਰਾਰਾ ਹੈ ਤੱਤੇ ਦੇ ਪੈਰ ਵਿੱਚ, ਨੇਤਰ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ। ਇੱਥੇ ਵੀ ਮੰਤਰ ਪੂਰਾ ਨਹੀਂ ਰਾਰਾ, ਅੱਧਾ ਰਾਰਾ। ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ। ਕਹਿਣ ਲੱਗੇ ਇਹ ਮੰਤਰ ਰੱਬ ਕੋਲ ਹੀ ਹੈ, ਹੋਰ ਕਿਸੇ ਨੂੰ ਇਹ ਮੰਤਰ ਨਹੀਂ ਦਿੱਤਾ। ਵੀ ਸੰਸਾਰ ਦਾ ਹਰਨ ਕਰਨਾ ਹੋਵੇ ਤੇ ਅੱਖ ਦੇ ਬੰਦ ਕਰਨ ਜਿੰਨੇ ਸਮੇਂ ਵਿੱਚ ਹਰਨ ਕਰ ਲਏ, ਖਤਮ ਕਰ ਲਏ, ਤੇ ਭਰਨ ਕਰਨਾ ਹੋਵੇ, ਸੰਸਾਰ ਨੂੰ ਪ੍ਰਤਪਾਲਣਾ ਹੋਵੇ, ਬਣਾਉਣਾ ਹੋਵੇ, ਤੇ ਅੱਖ ਖੋਲਣ ਜਿੰਨੇ ਸਮੇਂ 'ਚ ਬਣਾ ਲਏ। ਉਹ ਨੇਤਰ ਫੋਰ ਦੇ ਸਮੇਂ 'ਚ ਬਣਾਉਣਾ ਤੇ ਢਾਣਾ, ਇਹ ਕਹਿੰਦੇ ਰੱਬ ਕੋਲ ਹੀ ਮੰਤਰ, ਹੋਰ ਕਿਸੇ ਨੂੰ ਨਹੀਂ ਆਉਂਦਾ। ਭਾਵ ਇਤਨਾ ਉਹ ਸ਼ਕਤੀਮਾਨ ਹੈ ਕਿ ਖਿਨ ਮੈਂ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ। ਉਸ ਵਾਹਿਗੁਰੂ ਬਿਨਾਂ ਹੋਰ ਕਿਸੇ ਕੋਲ ਐਸੀ ਸਮਰੱਥ ਨਹੀਂ ਹੈ ਜੀ।
ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ।
ਖੰਡ ਕਹਿੰਦੇ ਨੇ ਟੁਕੜੇ ਨੂੰ, ਅਖਰੀ ਅਰਥ ਨੇ ਟੁਕੜਾ, ਭਾਵ ਅਰਥ ਧਰਤੀ ਦਾ ਇੱਕ ਟੁਕੜਾ, ਤੇ ਬ੍ਰਹਿਮੰਡ ਦੇ ਅਰਥ ਨੇ ਇਹੋ ਜਿਹੇ ਅਨੇਕ ਧਰਤੀਆਂ, ਅਨੇਕ ਧਰਤੀਆਂ ਦੇ ਟੁਕੜੇ। ਖੰਡ ਬ੍ਰਹਿਮੰਡ ਪਾਤਾਲ ਇਸ ਧਰਤੀ ਦੇ ਥਲੜੇ ਤਲ ਵਿੱਚ ਵੀ, ਤੇ ਦੀਪ ਜਿਵੇਂ ਸਾਰੀ ਧਰਤੀ ਨੂੰ 7 ਦੀਪਾਂ ਵਿੱਚ ਵੰਡਿਆ। ਹਜ਼ੂਰ ਕਹਿਣ ਲੱਗੇ ਹਰ ਦੀਪ ਵਿੱਚ, ਧਰਤੀ ਦੇ ਹਰ ਟੁਕੜੇ ਵਿੱਚ, ਇਹੋ ਜਿਹੀਆਂ ਅਨੇਕਾਂ ਧਰਤੀਆਂ ਵਿੱਚ ਤੇ ਧਰਤੀ ਦੀ ਥਲੜੀ ਸਤਾ ਵਿੱਚ ਉਹ ਇੱਕੋ ਇੱਕ ਪਰਮਾਤਮਾ ਹੀ ਹਰ ਥਾਂ ਉੱਤੇ ਰਮਿਆ ਹੋਇਆ ਹੈ ਜੀ।
ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ।
ਵਾਹਿਗੁਰੂ ਜਿਸ ਤੇ ਆਪ ਕਿਰਪਾ ਕਰਕੇ ਇਹ ਸੋਝੀ ਦੇ ਦੇ, ਉਹੀ ਕਹਿੰਦੇ ਇਸ ਸੋਝੀ ਨੂੰ ਹਾਸਲ ਕਰਦਾ ਅਤੇ ਉਹ ਨਿਰਮਲ ਜਨ ਪਵਿੱਤਰ ਆਤਮਾ ਜੀਵ ਉਹ ਹੋ ਜਾਂਦਾ ਹੈ। ਇਹ ਮੈਂ ਕਹਿ ਲੇਵਾਂ, ਜਿਨ੍ਹਾਂ ਨੇ ਰੱਬ ਨੂੰ ਜਾਣ ਲਿਆ ਉਹ ਪਵਿੱਤਰ ਆਤਮਾਵਾਂ ਹੋ ਗਏ, ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਸੋਝੀ ਹਾਸਲ ਕਰ ਲਈ ਉਹ ਵਾਹਿਗੁਰੂ ਦੀ ਕਿਰਪਾ ਸਦਕਾ ਇਸ ਗਿਆਨ ਤੋਂ ਵਾਕਫ ਹੋ ਗਏ। ਸਤਿਗੁਰਾਂ ਨੇ ਅੱਜ ਦੇ ਜੋ ਸਮੁੱਚੇ ਉਪਦੇਸ਼ ਵਿੱਚ ਸਾਨੂੰ ਦਰਸਾਇਆ ਕਿ ਪਰਮਾਤਮਾ ਸਰਵੱਤਰ ਪਰਿਪੂਰਨ ਹੈ, ਬੰਦਗੀ ਸਿਮਰਨ ਕਰਕੇ ਪਾਪਾਂ ਦਾ ਖਾਤਮਾ ਕੀਤਾ ਜਾ ਸਕਦਾ, ਆਪਣੀ ਸੁਰਤ ਵਿੱਚ ਪਰਮਾਤਮਾ ਨੂੰ ਦ੍ਰਿੜ ਕਰਕੇ ਪੱਕਾ ਕਰਕੇ ਰੱਖ ਲਈਏ ਤੇ ਜ਼ਿੰਦਗੀ ਪਰਮ ਪਵਿੱਤਰ ਪਰਮਾਤਮਾ ਨਾਲ ਜੁੜ ਜਾਂਦੀ, ਆਵਾਗਮਨ ਤੋਂ ਮੁਕਤੀ ਹੋ ਜਾਂਦੀ, ਜ਼ਿੰਦਗੀ ਵਿੱਚ ਵੀ ਸੁੱਖ ਬਣਦੇ, ਪਰਲੋਕ ਵੀ ਸਾਡਾ ਸੁਖਦਾਇਕ ਬਣ ਜਾਂਦਾ। ਯਤਨ ਕਰੀਏ ਜੋ ਸਰਵੱਤਰ ਪਰਿਪੂਰਨ ਪਰਮਾਤਮਾ ਹੈ ਉਸ ਨੂੰ ਹਰ ਸਮੇਂ ਜਪਦੇ, ਆਰਾਧਦੇ, ਸਿਮਰਨ ਕਰਦੇ ਆਪਣਾ ਲੋਕ ਪਰਲੋਕ ਸਹਿਲਾ ਕਰ ਸਕੀਏ। जो अज दे शब्द दे भाव ने ना जे किते अंदर वस जाण ते पूर्ण ब्रह्म ज्ञान की अवस्था बन जाए, वेखण विच भी रब नज़र आए, सुनण विच भी नज़र आए, बोलां विच भी परमात्मा दे बोल अंदरों निकलन, ये तीन ही ते प्रमुख ने साडी जिंदगी विच। कुछ अंदर ले जांदे ने, कुछ अंदरों बाहर कढ़दे ने, कुछ अखां राहीं अंदर जांदा है ते जो अंदर गया हुंदा है अखां राहीं उही बाहर देखण दी लालसा बनदी है। इस तरह कुछ कन्ना राही अंदर जाता है तो जो अंदर जाता है फिर उ बार बार सुनने की लालसा पैदा होती है, तो जो अंदर गया हों जुबान उ बोल बोलने पसंद करती है, तो जे वाहगुरु की कृपा ही हो जाए भी मन में सच वस जाए फिर अखा राही सच बाहर निकले तो सच ही देख के अंदर जाए, कन्ना राही भी सच अंदर जाए ते हमेशा सच सुनन दी ही लालसा बनी रहे, सच ही मुखों निकले ते मुखों निकले हुए बोलां विच वो सच ही वस जाए, ये गुरु बख्शिश करन ऐसा एक धर्मी जीवन बन जाए ताकि साडा सतसंगत विच आया सफल होवे। सिमरन करिए वाहगुरु, वाहगुरु जपिए, लोक परलोक सुहेला कर सकीए जी। इन्हां अखरां नाल आप समूह गुरु सवारियां संगतां दा हार्दिक तौर पर बहुत बहुत धन्यवाद। समा कढ के गुरु चरणा विच पूजना कीता और सतगुरां ने आप जो संगतां गुरु चरणा विच पुजियां ना आप जी लई सतगुरां ने बड़ी वड्डी सानू हौसला अफजाई दित्ती ते साडा धन्नवाद कीता। वो पंक्तियां ने से गुर सिख धन धन है, दो वारी आखिया ने से गुर सिख धन धन है, किहड़े पड़ा जिहड़े लंगर छक के चले जाण ओ जिहड़े आके चुके संगत विच आवना होर गल है, लंगर पानी छक के चले जाना ये नहीं है भी आया एवें जांदा, पर उन्होंने धन धन नहीं आखिया, धन धन किन्हां आखिया है, से गुरसिख धन धन है जिनी गुर उपदेश सुनिया हर कन्नी, जिन्होंने गुरु का उपदेश कन्ना नाल सुनिया। देखो मनन की गल तो बाद विच ना वो तो फिर रब की अनंत बख्शिश के पात्र बन ही गए, पर उन्होंने धन धन आखिया जिन्हां ने गुरु का उपदेश कन्ना नाल बह के ते सुनिया। सो आप सारे बड़े धनता दे योग, ये मेरे वालों ही नहीं ये गुरु साहब जी वालों आप जी नूं सतगुरां ने धन्यवाद दिता है। सतगुरु बख्शिश करन गुरु का उपदेश सुनिए, हो सके ते कोई होर भी गुरु दीआं संगतां नूं प्रेरणा दे के गुरु चरणा विच लियाईए ताकि होर भी कोई प्राणी गुरु के शब्द का लाभ उठा सकन जी। तो जी आया कहिंदे आ अपनियां भुल्लां दी खिमा मंगदे आ, फतेह अर्ज कर लगा, सारे करो कृपा गज के आखो जी वाहिगुरु जी का खालसा वाहिगुरु जी की फतेह।
राम कली महला तीजा आनंद एक ओंकार सतगुरु प्रसाद आनंद पिया मेरी माँ।